ਹਰ ਕਿਰਪਾ ਜਾ ਕੋ ਮਿਲੇ ਤਨ ਤਨ ਤੇ ਈਸ਼ਵਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਨ੍ਹਾਂ ਨੂੰ ਕਿਰਪਾ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਮਿਲ ਗਏ ਹਨ, ਤਨ ਤਨ ਤੇ ਈਸ਼ਵਰ। ਉਹ ਤਨ ਹਨ, ਤਨ ਹਨ, ਈਸ਼ਵਰ ਦਾ ਅਰਥ ਹੈ ਵੀ ਐਸ਼ਵਰਜ ਦੇ ਮਾਲਕ, ਉਹ ਭਾਗਾਂ ਵਾਲੇ ਮਹਾਂਪੁਰਖ ਧੰਤਾ ਯੋਗ ਨੇ। ਕਿਉਂਕਿ ਜਿਹੜਾ ਈਸ਼ਵਰ ਸ਼ਬਦ ਹੈ, ਵੀ ਐਸ਼ਵਰਜ ਦੇ ਮਾਲਕ ਨੂੰ ਈਸ਼ਵਰ ਕਿਹਾ ਜਾਂਦਾ ਹੈ। ਤਨ ਤਨ ਤੇ ਈਸ਼ਵਰ, ਉਹ ਮਹਾਂਪੁਰਖ ਹੀ ਅਸਲੀ ਸਭ ਤੋਂ ਵੱਡੇ ਈਸ਼ਵਰ ਧਨਾੜ ਨੇ। ਕਿਉਂਕਿ ਬਾਣੀ ਵਿੱਚ ਲਿਖਿਆ ਹੈ, ਭਾਗਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੇ ਸੇ ਇਹ ਆਏ ਸਫਲ ਤਿਨਾ ਕੀ ਕੰਮ। ਤਨ ਹਨ, ਤਨ ਹਨ, ਉਹ ਐਸ਼ਵਰਜ ਦੇ ਮਾਲਕ ਮਹਾਨ ਧਨੀ ਦੁਨੀਆਂ ਦੇ ਰਾਜੇ ਮਹਾਂਪੁਰਖ ਰਾਜਾ ਸਗਲੀ ਸ੍ਰਿਸ਼ਟਿਕਾ ਹਰ ਨਾਮ ਮਨ ਪੀਨਾ। ਈਸ਼ਵਰ ਦਾ ਅਰਥ ਰਾਜਾ, ਕਿਉਂਕਿ ਰਾਜਾ ਐਸ਼ਵਰਜ ਦਾ ਮਾਲਕ ਹੁੰਦਾ ਹੈ। ਤਨ ਹਨ, ਤਨ ਹਨ, ਉਹ ਮਹਾਰਾਜਾ, ਉਹ ਮਹਾਂਪੁਰਖ ਅਥਵਾ ਈਸ਼ਵਰ ਦਾ ਅਰਥ ਇਉਂ ਵੀ ਵਿਦਵਾਨਾਂ ਨੇ ਕੀਤਾ ਹੈ, ਤਨ ਤਨ ਤੇ ਈਸ਼ਵਰ। ਤਨ ਹਨ, ਤਨ ਹਨ, ਉਹ ਮਹਾਂਪੁਰਖ, ਉਹ ਤੇ ਈਸ਼ਵਰ ਈਸ਼ਵਰ ਦਾ ਹੀ ਸਰੂਪ ਨੇ। ਕਿਉਂਕਿ ਇਹ ਵੀ ਤਾਂ ਸਤਿਗੁਰੂ ਨੇ ਲਿਖਿਆ ਹੈ ਨਾ, ਹਰ ਕਾ ਸੇਵਕ ਸੂ ਹਰ ਜੀਹਾ, ਭੇਦ ਨਾ ਜਾਣਹੁ ਮਾਨਸ ਦੇਹਾ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਸ਼ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਏ। ਇਉਂ ਤਨ ਤਨ ਤੇ ਈਸ਼ਰ, ਤਨ ਹਨ, ਤਨ ਹਨ, ਉਹ ਈਸ਼ਵਰ ਦਾ ਸਰੂਪ ਮਹਾਂਪੁਰਖ।
ਸੋ ਅੰਤਰ ਸੋ ਬਾਹਰੇ ਬਿਨਸੈ ਤਹ ਪਰਮਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹੀ ਅਕਾਲ ਪੁਰਖ ਵਾਹਿਗੁਰੂ ਸਭ ਦੇ ਅੰਦਰ ਵਸ ਰਿਹਾ ਹੈ, ਤੇ ਉਹੀ ਵਾਹਿਗੁਰੂ ਪਰਮੇਸ਼ਰ ਬਾਹਰ ਸਾਰੇ ਸੰਸਾਰ ਦੇ ਵਿੱਚ ਵਸ ਰਿਹਾ ਹੈ, ਬਿਨਸੈ ਤਹ ਪਰਮਾ। ਤੇ ਜਦੋਂ ਉਸ ਵਾਹਿਗੁਰੂ ਦੇ ਦਰਸ਼ਨ ਦੀਦਾਰੇ ਹੋ ਜਾਂਦੇ ਨੇ, ਫਿਰ ਉਤੇ ਸਾਰੇ ਪਰਮ ਨਾਸ ਹੋ ਜਾਂਦੇ ਹਨ।
ਨਾਨਕ ਤਿਸ ਪ੍ਰਭ ਭੇਟਿਆ ਜਾ ਕੇ ਪੂਰਨ ਕਰਮਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਮਿਲਿਆ ਹੈ, ਜਾ ਕੇ ਪੂਰਨ ਕਰਮਾ, ਜਿਨ੍ਹਾਂ ਦੇ ਕਰਮ ਪੂਰੇ ਸਨ, ਜਿਨ੍ਹਾਂ ਦੇ ਭਾਗ ਪੂਰੇ ਸਨ, ਉਹਨਾਂ ਨੂੰ ਉਹ ਪਰਮੇਸ਼ਰ ਮਿਲਿਆ ਹੈ।
ਬਿਲਾਵਲ ਮਹੱਲਾ ਪੰਜਵਾਂ, ਜੀ ਜੰਤ ਸੋ ਪ੍ਰਸੰਨ ਬੈ ਦੇਖ ਪ੍ਰਤਾਪ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਅਗਲੇ ਸ਼ਬਦ ਵਿੱਚ ਗੁਰੂ ਦੀ ਵਡਿਆਈ ਕਰਦੇ ਹਨ। ਖਾਤ ਖਰਚਤ ਨਿਬਤ ਰਹਿ, ਨਿਬਹਤ ਰਹਿ ਗੁਰ ਸ਼ਬਦ ਅਖੁੱਟ। ਜਿਹੜਾ ਗੁਰੂ ਸ਼ਬਦ ਹੈ, ਇਹ ਇੱਕ ਅਖੁੱਟ ਖਜ਼ਾਨਾ ਹੈ। ਗੁਰੂ ਸ਼ਬਦ ਦਾ ਖਜ਼ਾਨਾ ਅਖੁੱਟ ਖਜ਼ਾਨਾ ਹੈ, ਇਹ ਕਦੇ ਮੁੱਕਣ ਵਾਲਾ ਨਹੀਂ ਹੈ। ਇਹਨੂੰ ਖਾਂਦਿਆਂ ਤੇ ਖਰਚਦਿਆਂ ਇਹ ਹਮੇਸ਼ਾ ਲਈ ਨਿਭਦਾ ਰਹਿੰਦਾ। ਇਹਦੇ ਵਿੱਚ ਕਦੇ ਕੋਈ ਕਮੀ ਬੇਸ਼ੀ ਨਹੀਂ ਆਉਂਦੀ। ਗੁਰੂ ਕਾ ਸ਼ਬਦ ਐਸਾ ਅਖੁੱਟ ਖਜ਼ਾਨਾ ਹੈ, ਇਹਨੂੰ ਖਾਂਦਿਆਂ ਤੇ ਖਰਚਦਿਆਂ ਹਮੇਸ਼ਾ ਨਾਲ ਨਿਭਦਾ ਹੀ ਰਹਿੰਦਾ ਹੈ। ਪੂਰਨ ਪਈ ਸਮੱਗਰੀ ਕਬਹੂ ਨਹੀਂ ਤੋਟ। ਉਸੇ ਗੁਰੂ ਸ਼ਬਦ ਦੇ ਪ੍ਰਤਾਪ ਦਾ ਸਦਕਾ ਹਰ ਇੱਕ ਸਮੱਗਰੀ ਗੁਰੂ ਘਰ ਦੇ ਵਿੱਚ ਸੰਪੂਰਨ ਹੋਈ ਹੈ। ਗੁਰੂ ਕੇ ਅਤੁੱਟ ਲੰਗਰ ਵੀ ਵਰਤ ਰਹੇ ਨੇ, ਸੇਵਾਵਾਂ ਵੀ ਚੱਲ ਰਹੀਆਂ ਨੇ, ਸਿਮਰਨ ਕਰਨ ਵਾਲੇ ਵੀ ਬੇਅੰਤ ਗੁਰਸਿੱਖ ਮਾਈ ਪਾਈ ਸਿਮਰਨ ਦੇ ਵਿੱਚ ਜੁਟੇ ਹੋਏ ਨੇ, ਕਥਾ ਕੀਰਤਨ ਦੇ ਵੀ ਪ੍ਰਵਾਹ ਚੱਲਦੇ ਨੇ। ਗੁਰੂ ਕੇ ਸ਼ਬਦ ਦੇ ਤੇ ਦੂਸਰੇ ਵੀ ਲੰਗਰ ਚੱਲ ਰਹੇ ਨੇ। ਇਉਂ ਸਾਰੀ ਸਮੱਗਰੀ ਹਰ ਤਰ੍ਹਾਂ ਦੇ ਨਾਲ ਪੂਰਨ ਹੋ ਗਈ ਹੈ, ਕਬਹੂ ਨਹੀਂ ਤੂਟ। ਇਹਦੇ ਵਿੱਚ ਤੂਟ ਦਾ ਅਰਥ ਹੈ ਤੋਟ, ਕਦੇ ਥੁੜਤਾ ਆਉਂਦੀ ਹੀ ਨਹੀਂ ਹੈ। ਐਸੀ ਸਤਿਗੁਰੂ ਨੇ ਭਾਈ ਕਿਰਪਾ ਕਰ ਦਿੱਤੀ ਹੈ।
ਜੀ ਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਦੋਂ ਪਹਿਲੇ ਪਹਿਲ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਆਪ ਜੋਤੀ ਜੋਤ ਸਮਾ ਗਏ, ਤਾਂ ਉਸ ਵੇਲੇ ਪ੍ਰਿਥੀਏ ਨੇ ਈਰਖਾ ਵਸ਼ ਆਪ ਗੁਰੂ ਬਣ ਬਣ ਕੇ ਲੋਕਾਂ ਨੂੰ ਆਪਣੇ ਨਾਲ ਜੋੜਨਾ ਚਾਹਿਆ। ਕੁਛ ਜਿਹੜੇ ਮਸੰਦ ਸਨ, ਉਹਨਾਂ ਨੂੰ ਮਾਇਆ ਦਾ ਲਾਲਚ ਦੇ ਕੇ ਆਪਣੇ ਹੱਥਾਂ ਵਿੱਚ ਲਿਆ, ਔਰ ਉਹ ਸੰਗਤਾਂ ਨੂੰ ਪ੍ਰੇਰ ਪ੍ਰੇਰ ਕੇ ਪ੍ਰਿਥੀਏ ਦੇ ਪਾਸ ਲੈ ਜਾਂਦੇ, ਤੇ ਜਿੰਨੇ ਵੀ ਗੁਰੂ ਕੀ ਕਾਰ ਪੇਟਾ ਮਾਇਆ ਉਹ ਸਾਰੀ ਪ੍ਰਿਥੀਆ ਲੈ ਲੈਂਦਾ, ਤੇ ਜਦੋਂ ਲੰਗਰ ਦੀ ਗੱਲ ਆਉਂਦੀ ਤੇ ਗੁਰੂ ਅਰਜਨ ਦੇ ਮਹਾਰਾਜ ਵੱਲ ਘੱਲ ਦਿੰਦਾ ਵੀ ਗੁਰੂ ਦੇ ਲੰਗਰ ਉੱਥੇ ਜਾ ਕੇ ਛਕੋ। ਪਰ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਭਾਣੇ ਵਿੱਚ ਪ੍ਰਸੰਨ ਨੇ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਚਲੋ ਜੋ ਵੀ ਰੁੱਖਾ ਮਿਸਾ ਬਣਦਾ ਸੀ ਸੰਗਤਾਂ ਨੂੰ ਲੰਗਰ ਛਕਾਇਆ, ਔਰ ਇਤਿਹਾਸ ਵਿੱਚ ਇੱਥੋਂ ਤੱਕ ਵੀ ਲਿਖਿਆ ਹੋਇਆ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਤਾ ਗੰਗਾ ਜੋ ਸਤਿਗੁਰੂ ਦੇ ਮਹਿਲ ਸਨ ਉਹਨਾਂ ਦੇ ਗਹਿਣੇ ਵੀ ਵੇਚ ਕੇ ਤੇ ਉਹ ਗੁਰੂ ਦੇ ਲੰਗਰ ਵਾਸਤੇ ਹੀ ਸਭ ਕੁਛ ਅਰਪਣ ਕਰ ਦਿੱਤਾ। ਇੱਕ ਵਾਰੀ ਭਾਈ ਗੁਰਦਾਸ ਜੀ ਆਏ ਤੇ ਉਹਨਾਂ ਨੇ ਕੀ ਵੇਖਿਆ, ਉਹਨਾਂ ਨੂੰ ਮਿੱਸਾ ਪ੍ਰਸ਼ਾਦਾ ਬਿਲਕੁਲ ਰੁੱਖਾ ਛਕਣ ਲਈ ਮਿਲਿਆ, ਤੇ ਮਾਤਾ ਭਾਨੀ ਦੇ ਭਰਾ ਸਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਰਿਸ਼ਤੇਦਾਰ ਭਾਈ ਗੁਰਦਾਸ ਜੀ ਮਾਤਾ ਭਾਨੀ ਜੀ ਦੇ ਸਕੇ ਭਰਾ ਲੱਗਦੇ ਸਨ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਮਾਮਾ ਜੀ ਸਨ। ਭਾਈ ਗੁਰਦਾਸ ਜੀ ਨੇ ਜਦੋਂ ਵੇਖਿਆ ਵੀ ਇੱਥੇ ਰੁੱਖਾ ਮਿੱਸਾ ਅੱਜ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਮੈਨੂੰ ਛਕਣ ਵਾਸਤੇ ਮਿਲਿਆ, ਜੇ ਮੈਨੂੰ ਰੁੱਖਾ ਮਿੱਸਾ ਮਿਲਿਆ ਹੈ ਤੇ ਬਾਕੀ ਸੰਗਤਾਂ ਨੂੰ ਕਿਹੜਾ ਚੋਪੜਿਆ ਮਿਲਦਾ ਹੋਣਾ। ਉਹਨਾਂ ਨੇ ਮਾਤਾ ਭਾਨੀ ਨੂੰ ਪੁੱਛਿਆ, ਮਾਤਾ ਜੀ ਕੀ ਗੱਲ ਹੈ, ਭੈਣ ਜੀ ਕੀ ਗੱਲ ਹੈ? ਤੇ ਮਾਤਾ ਜੀ ਕਹਿਣ ਲੱਗੇ, ਤੁਹਾਨੂੰ ਪਤਾ ਹੀ ਹੈ ਪ੍ਰਿਥੀਆ ਬੜਾ ਚੁਸਤ ਚਲਾਕ ਹੈ, ਔਰ ਉਹਨਾਂ ਨੇ ਉਸਨੇ ਮਸੰਦਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਜਿੰਨੇ ਵੀ ਗੁਰੂ ਕੀ ਕਾਰ ਪੇਟਾ ਹੈ, ਮਾਇਆ ਹੈ, ਪੂਜਾ ਹੈ, ਸਾਰੀ ਉਹ ਲਈ ਜਾਂਦਾ ਹੈ, ਤੇ ਲੰਗਰ ਹੁਣ ਗੁਰੂ ਕੀਆਂ ਸੰਗਤਾਂ ਦੀ ਮਾਇਆ ਨਾਲ ਹੀ ਚੱਲਦੇ ਨੇ, ਗੁਰੂ ਘਰਾਂ ਦੇ ਵਿੱਚ ਹੁਣ ਮਾਇਆ ਉਹ ਲਈ ਜਾਂਦਾ ਹੈ, ਤੇ ਹੁਣ ਲੰਗਰ ਗੁਰੂ ਮਹਾਰਾਜ ਦੇ ਆਸਰੇ, ਰੱਬ ਦੇ ਆਸਰੇ ਚੱਲ ਰਹੇ ਨੇ। ਤੇ ਇਹ ਗੱਲ ਸੁਣ ਕੇ ਭਾਈ ਗੁਰਦਾਸ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਮਿਲਾਪ ਕੀਤਾ, ਹੋਰ ਜਿਹੜੇ ਸਿਆਣੇ ਗੁਰਸਿੱਖ ਸਨ ਤੇ ਉਹਨਾਂ ਨੂੰ ਆਪਣੇ ਨਾਲ ਜੋੜਿਆ, ਤੇ ਸਾਰਿਆਂ ਨੇ ਸਲਾਹ ਕੀਤੀ ਬਈ ਇਉਂ ਤੇ ਹੁਣ ਅੱਗੇ ਬੇਅੰਤ ਗੁਰੂ ਘਰ ਦੀਆਂ ਸੇਵਾਵਾਂ ਹੋਣੀਆਂ ਨੇ, ਔਰ ਉਹ ਸਿਰੇ ਨਹੀਂ ਚੜ੍ਹਨਗੀਆਂ, ਇਹਦੇ ਲਈ ਕੁਝ ਨਾ ਕੁਝ ਸਾਨੂੰ ਉਪਰਾਲਾ ਕਰਨਾ ਚਾਹੀਦਾ। ਜਿਹੜੇ ਪੁਰਾਣੇ ਗੁਰਸਿੱਖ ਸਨ ਫਿਰ ਉਹਨਾਂ ਨੇ ਸਲਾਹ ਮਸ਼ਵਰਾ ਕਰਕੇ ਤੇ ਸਾਰੇ ਥਾਵਾਂ ਤੇ ਜਿੱਥੇ ਜਿੱਥੇ ਗੁਰੂ ਕੀਆਂ ਸੰਗਤਾਂ ਸਨ ਉੱਥੇ ਗੁਰੂ ਮਹਾਰਾਜ ਦੇ ਵੱਲੋਂ ਹੁਕਮਨਾਮੇ ਭੇਜੇ ਵੀ ਸੰਗਤ ਜੀ ਜਿਹੜੀਆਂ ਵੀ ਸੰਗਤਾਂ ਇੱਥੇ ਗੁਰੂ ਕੇ ਦਰਸ਼ਨ ਕਰਨ ਵਾਸਤੇ ਆਉਣ ਉਹ ਖਬਰਦਾਰ ਹੋ ਜਾਣ, ਇੱਥੇ ਪ੍ਰਿਥੀਆ ਹੈ ਔਰ ਉਹ ਸੰਗਤਾਂ ਦੇ ਕੋਲੋਂ ਕਾਰ ਭੇਟਾ ਮੱਲੋ ਮੱਲੀ ਉਗਰਾ ਲੈਂਦਾ, ਇਸ ਲਈ ਇਹ ਗੁਰੂ ਦੀ ਕਾਰ ਭੇਟਾ ਤੁਸੀਂ ਸਿੱਧੀ ਗੁਰੂ ਮਹਾਰਾਜ ਨੂੰ ਦਿਓ ਤਾਂ ਹੀ ਤੁਹਾਡੀ ਕਾਰ ਭੇਟਾ ਗੁਰੂ ਘਰ ਦੇ ਵਿੱਚ ਪ੍ਰਵਾਨ ਹੋਵੇਗੀ ਤੇ ਤੁਹਾਨੂੰ ਗੁਰੂ ਦੀਆਂ ਖੁਸ਼ੀਆਂ ਮਿਲ ਸਕਦੀਆਂ ਨੇ, ਤੇ ਨਾਲ ਦੀ ਨਾਲ ਭੁੱਲੀਆਂ ਭਟਕੀਆਂ ਸੰਗਤਾਂ ਨੂੰ ਸਮਝਾਉਣ ਦੀ ਖਾਤਰ ਜਿੱਥੇ ਉਹ ਪਿਪਲੀ ਸਾਹਿਬ ਗੁਰਦੁਆਰਾ ਹੈ ਤੇ ਹੋਰ ਆਲੇ ਦੁਆਲੇ ਰਸਤੇ ਸਨ ਸੰਗਤਾਂ ਦੇ ਆਉਣ ਦੇ, ਉੱਥੇ ਉੱਥੇ ਸਿਆਣੇ ਮਾਤਬਾਰ ਗੁਰਸਿੱਖ ਬਿਠਾ ਦਿੱਤੇ, ਔਰ ਉਹ ਆਉਂਦੀਆਂ ਸੰਗਤਾਂ ਨੂੰ ਪਹਿਲਾਂ ਹੀ ਰੋ ਕੇ ਸਾਰੀ ਗੱਲ ਸਮਝਾਉਣ ਲੱਗ ਪਏ। ਗੱਲ ਕੀ ਹੌਲੀ ਹੌਲੀ ਜਦੋਂ ਸਾਰੀ ਸੰਗਤ ਨੂੰ ਚਾਨਣ ਹੋਇਆ ਤੇ ਗੁਰੂ ਮਹਾਰਾਜ ਦੀ ਗੁਰੂ ਘਰ ਦੀ ਕਾਰ ਪੇਟਾ ਗੁਰੂ ਘਰ ਦੇ ਵਿੱਚ ਆਉਣ ਲੱਗ ਪਈ, ਤੇ ਉਸ ਵੇਲੇ ਭਾਈ ਗੁਰਦਾਸ ਜੀ ਨੇ ਇਹ ਪ੍ਰਿਥੀਏ ਦੇ ਸੰਬੰਧ ਵਿੱਚ, ਮੀਣੇ ਦੇ ਸੰਬੰਧ ਵਿੱਚ ਇੱਕ ਵਾਰ ਵੀ ਰਚੀ ਵੀ ਇਹ ਮੀਣੇ ਬੜੇ ਮੀਸਣੇ ਨੇ, ਬੜੇ ਹੀ ਬੇਈਮਾਨ ਨੇ, ਇਹਨਾਂ ਤੋਂ ਸੰਗਤਾਂ ਖਬਰਦਾਰ ਰਹੋ। ਤੇ ਅਖੀਰ ਸੰਗਤਾਂ ਖਬਰਦਾਰ ਹੋ ਗਈਆਂ ਤੇ ਉਹ ਜਦੋਂ ਸਭ ਸੰਗਤਾਂ ਦੇ ਆਉਣ ਦੇ ਨਾਲ ਲੰਗਰ ਦੀ ਵੀ ਹਾਲਤ ਵਧੀਆ ਹੋ ਗਈ ਤੇ ਸਰੋਵਰ ਦੀ ਸੇਵਾ ਵੀ ਆਰੰਭ ਹੋ ਗਈ, ਸ੍ਰੀ ਦਰਬਾਰ ਸਾਹਿਬ ਦੀ ਸੇਵਾ ਵੀ ਸ਼ੁਰੂ ਹੋ ਚੁੱਕੀ ਹੈ, ਤੇ ਇਸ ਦੇ ਨਾਲ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੇ ਜਿਹੜਾ ਇਹ ਪਵਿੱਤਰ ਅੰਮ੍ਰਿਤਸਰ ਸ਼ਹਿਰ ਹੈ ਇਹਦੀ ਵੀ ਵਸੋਂ ਹੁਣ ਨਵੇਂ ਸਿਰੇ ਤੋਂ ਆਰੰਭ ਹੋਈ ਹੈ। ਇਹ ਸਾਰੇ ਕਾਰਜ ਗੁਰੂ ਦੀ ਕਿਰਪਾ ਨਾਲ ਹੁਣ ਜਦੋਂ ਚੱਲ ਪਏ ਨੇ, ਉਸ ਵੇਲੇ ਸਤਿਗੁਰੂ ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ ਹੈ, ਜੀ ਜੰਦ ਸੋ ਪ੍ਰਸੰਨ ਪਏ ਦੇਖ ਪ੍ਰਭ ਪ੍ਰਤਾਪ। ਉਸ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਤਾਪ ਵੇਖ ਕੇ ਜਿਤਨੇ ਵੀ ਜੀਵ ਜੰਤ ਨੇ, ਛੋਟੇ ਵੱਡੇ, ਗਰੀਬ ਅਮੀਰ, ਉੱਚੇ ਨੀਵੇਂ, ਸਾਰੇ ਚੰਗੀ ਤਰ੍ਹਾਂ ਪ੍ਰਸੰਨ ਹੋ ਗਏ ਹਨ।
ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ।
ਬਈ ਤੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਪ ਉੱਦਮ ਕਰਕੇ ਸਾਡਾ ਇਹ ਕਰਜ਼ਾ ਲਾਹ ਦਿੱਤਾ, ਭਾਵ ਜੋ ਗੁਰੂ ਰਾਮਦਾਸ ਮਹਾਰਾਜ ਵੱਲੋਂ ਸਾਡੀਆਂ ਡਿਊਟੀਆਂ ਲੱਗੀਆਂ ਸਨ, ਆ ਸੇਵਾਵਾਂ ਤੁਸਾਂ ਸੰਪੂਰਨ ਕਰਨੀਆਂ ਨੇ, ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਵੀ ਤੁਸਾਂ ਕਰਵਾਉਣੀ ਹੈ ਤੇ ਨਾਲ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਵੀ ਕਰਨੀ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੀ ਕਰਨੀ ਹੈ ਤੇ ਸ਼ਹਿਰ ਵੀ ਆਬਾਦ ਕਰਨਾ, ਕਿਉਂਕਿ ਬਹੁਤ ਵੱਡੇ ਕਾਰਜ ਸਨ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਅਤੇ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਆਪ ਆਹਰ ਉਪਰਾਲਾ ਕਰਕੇ ਇਹ ਸਾਡਾ ਸਾਰਾ ਕਰਜ਼ਾ ਲਾਹ ਦਿੱਤਾ, ਸਾਰਾ ਭਾਰ ਲਾਹ ਦਿੱਤਾ ਹੈ। ਤੇ ਹੁਣ ਕਈ ਵਿਦਵਾਨਾਂ ਨੇ ਕਰਜ਼ ਦਾ ਅਰਥ ਇੱਥੇ ਕੀਤਾ ਵੀ ਜਿਹੜਾ ਪਾਪਾਂ ਦਾ ਕਰਜ਼ਾ ਜਾਂ ਵਿਕਾਰਾਂ ਦਾ ਕਰਜ਼ਾ ਜਾਂ ਕੋਈ ਜਮਾਂ ਦਾ ਦੰਡ, ਇੱਥੇ ਉਹ ਅਰਥ ਟੁੱਕਦਾ ਨਹੀਂ ਹੈ ਜੋ ਸਤਿਗੁਰੂ ਵੱਲੋਂ ਡਿਊਟੀਆਂ ਲੱਗੀਆਂ ਹੋਈਆਂ ਸਨ ਵੀ ਉਹ ਭਾਰ ਵੀ ਸਤਿਗੁਰੂ ਨੇ ਆਪ ਹੀ ਲਾਹ ਦਿੱਤਾ ਹੈ।
ਖਾਤ ਖਰਚਤ ਨਿਭਤ ਰਹੇ ਗੁਰ ਸ਼ਬਦ ਅਖੂਟ,
ਵੀ ਗੁਰੂ ਸ਼ਬਦ ਦਾ ਭੰਡਾਰਾ ਅਖੁੱਟ ਹੈ, ਇਹਨੂੰ ਖਾਂਦਿਆਂ ਖਰਚਦਿਆਂ ਹਮੇਸ਼ਾ ਸਾਡੇ ਨਾਲ ਹੀ ਨਿਭ ਰਿਹਾ ਹੈ, ਭਾਵ ਗੁਰੂ ਕੇ ਸ਼ਬਦ ਦੁਆਰਾ ਗੁਰੂ ਕੇ ਲੰਗਰਾਂ ਦੇ ਵਿੱਚ ਤੇ ਗੁਰੂ ਦੇ ਕਾਰਜਾਂ ਦੇ ਵਿੱਚ ਬਰਕਤਾਂ ਪੈ ਰਹੀਆਂ ਹਨ।
ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ,
ਇਸ ਪੰਕਤੀ ਤੋਂ ਇਹ ਭਾਵ ਸਪਸ਼ਟ ਹੁੰਦਾ ਹੈ ਵੀ ਹੁਣ ਹਰ ਤਰ੍ਹਾਂ ਦੀ ਸਮਗਰੀ ਗੁਰੂ ਘਰ ਦੇ ਵਿੱਚ ਸੰਪੂਰਨ ਹੋ ਗਈ ਹੈ, ਮਾਇਆ ਦੇ ਵੀ ਗੱਫੇ ਆਉਣ ਲੱਗ ਪਏ ਨੇ, ਸੇਵਾਵਾਂ ਵੀ ਚੱਲ ਰਹੀਆਂ ਨੇ, ਕਬਹੂ ਨਹੀਂ ਟੂਟ, ਕਦੇ ਕਿਸੇ ਗੱਲ ਦੀ ਟੋਟ ਆਉਂਦੀ ਹੀ ਨਹੀਂ ਹੈ।
ਰਹਾਓ ਸਾਧ ਸੰਗ ਆਰਾਧਨਾ ਹਰ ਨਿਧ ਆਪਾਰ,
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਭਾਈ ਸਾਧ ਸੰਗਤ ਦੁਆਰਾ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਦਾ ਹੈ। ਉਹ ਵਾਹਿਗੁਰੂ ਕੈਸਾ ਹੈ? ਹਰ ਨਿਧ ਆਪਾਰ, ਉਹ ਵਾਹਿਗੁਰੂ ਆਪਾਰ ਦਾ ਅਰਥ ਬਹੁਤ ਵੱਡਾ ਖਜ਼ਾਨਾ ਹੈ, ਸਾਨੂੰ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ।
ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ,
ਉਹ ਵਾਹਿਗੁਰੂ ਬੜਾ ਦਿਆਲੂ ਕਿਰਪਾਲੂ ਹੈ, ਜਿਹੜਾ ਉਸਦਾ ਸਿਮਰਨ ਕਰਦਾ ਹੈ, ਧਰਮ ਅਰਥ ਅਤੇ ਕਾਮ ਤੇ ਮੋਖ ਜਿਹੜੇ ਚਾਰ ਪਦਾਰਥ ਨੇ ਇਹਨਾਂ ਨੂੰ ਦਿੰਦਿਆਂ ਹੋਇਆਂ ਕੋਈ ਦੇਰ ਨਹੀਂ ਲਾਉਂਦਾ। ਜਦੋਂ ਕੋਈ ਵਾਹਿਗੁਰੂ ਦਾ ਸਿਮਰਨ ਕਰੇ, ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾਂ ਕੀ ਸੇਵਾ ਲੱਗੇ ਤੇ ਵਾਹਿਗੁਰੂ ਉਸਦੀ ਝੋਲੀ ਵਿੱਚ ਸਾਰੇ ਪਦਾਰਥ ਪਾ ਦਿੰਦਾ ਹੈ।
ਭਗਤ ਆਰਾਧੈ ਏਕ ਰੰਗ ਗੋਬਿੰਦ ਗੋਪਾਲ,
ਲੋ ਜਿਹੜੇ ਵਾਹਿਗੁਰੂ ਦੇ ਭਗਤ ਲੋਕ ਨੇ ਉਹ ਉਸ ਗੋਬਿੰਦ ਜੋ ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਤੇ ਗੋਪਾਲ ਪ੍ਰਿਥਵੀ ਦਾ ਪਾਲਕ ਵਾਹਿਗੁਰੂ ਹੈ, ਉਹਨੂੰ ਇੱਕ ਰੰਗ ਹੋ ਕੇ ਆਰਾਧਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਤੇ ਇੱਕ ਦੇ ਨਾਲ ਇੱਕ ਦੇ ਪ੍ਰੇਮ ਦੇ ਵਿੱਚ ਆਪਣੇ ਮਨ ਨੂੰ ਰੰਗ ਕੇ ਉਹ ਭਗਤ ਲੋਕ ਵਾਹਿਗੁਰੂ ਨੂੰ ਆਰਾਧਦੇ ਹਨ।
ਰਾਮ ਨਾਮ ਤਨ ਸੰਚਿਆ ਜਾਕਾ ਨਹੀਂ ਸੁਮਾਰ,
ਫਿਰ ਉਹਨਾਂ ਮਹਾਂਪੁਰਖਾਂ ਨੇ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਸੰਗ੍ਰਹਿ ਕੀਤਾ ਹੈ, ਜਿਸ ਨਾਮ ਧਨ ਦਾ ਕੋਈ ਸ਼ੁਮਾਰ ਲੇਖਾ ਹਿਸਾਬ ਕਿਤਾਬ ਕਰ ਹੀ ਨਹੀਂ ਸਕਦਾ, ਕਿਉਂਕਿ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਬਹੁਤ ਵੱਡਾ ਖਜ਼ਾਨਾ ਹੈ।
ਸਰਨ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ,
ਹੇ ਅਕਾਲ ਪੁਰਖ ਵਾਹਿਗੁਰੂ ਅਸੀਂ ਤੇ ਤੇਰੀ ਸ਼ਰਨ ਦੇ ਵਿੱਚ ਪਏ ਹਾਂ ਤੇ ਨਾਲ ਦੀ ਨਾਲ ਪ੍ਰਭ ਕੀ ਵਡਿਆਈ, ਅਸੀਂ ਵਾਹਿਗੁਰੂ ਦੀ ਵਡਿਆਈ ਕਰ ਰਹੇ ਹਾਂ।
ਨਾਨਕ ਅੰਤ ਨ ਪਾਈ ਹੈ ਬੇਅੰਤ ਗੁਸਾਈ,
ਕਿਵੇਂ ਵਡਿਆਈ ਕਰਦੇ ਹੋ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੀਂ ਇਉਂ ਵਡਿਆਈ ਕਰਦੇ ਹਾਂ, ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ, ਉਹ ਵਾਹਿਗੁਰੂ ਬੇਅੰਤ ਹੈ, ਉਹਦਾ ਉਹਦੇ ਗੁਣਾਂ ਦਾ ਉਹਦੀਆਂ ਸਿਫਤਾਂ ਦਾ ਕਿਸੇ ਤਰ੍ਹਾਂ ਵੀ ਅੰਤ ਨਹੀਂ ਪਾਇਆ ਜਾ ਸਕਦਾ।
ਬਿਲਾਵਲ ਮਹੱਲਾ ਪੰਜਵਾਂ, ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਪੈ ਰਾਸ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਫੇਰ ਗੁਰੂ ਪਰਮੇਸ਼ਰ ਦਾ ਹੀ ਸ਼ੁਕਰਾਨਾ ਕਰਦੇ ਹਨ। ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਪੈ ਰਾਸ, ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਉਸ ਪੂਰਨ ਪ੍ਰਭੂ ਨੂੰ, ਉਹ ਸਰਬ ਕਲਾ ਭਰਪੂਰ ਸਾਰੇ ਗੁਣਾਂ ਦੇ ਨਾਲ ਭਰਪੂਰ ਵਾਹਿਗੁਰੂ ਨੂੰ ਸਿਮਰ ਸਿਮਰ ਕੇ ਕਾਰਜ ਪਏ ਰਾਹ ਸਾਡੇ ਦਾ ਸਾਰੇ ਕਾਰਜ ਸੰਪੂਰਨ ਹੋ ਗਏ ਹਨ।
ਕਰਤਾਰਪੁਰ ਕਰਤਾਵਸ ਹੈ ਸੰਤਨ ਕੈ ਪਾਸ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਰਤਾਰਪੁਰ ਇਹ ਜੋ ਗੁਰੂ ਦੇ ਨਾਂ ਤੇ ਵਸਾਇਆ ਹੋਇਆ ਕਰਤਾਰਪੁਰ ਨਗਰ ਹੈ, ਇਹਦੇ ਵਿੱਚ ਕਰਤਾ ਪੁਰਖ ਵਾਹਿਗੁਰੂ ਆਪ ਵਸ ਰਿਹਾ ਹੈ। ਸੰਤਨ ਕੈ ਪਾਸ ਕਿੱਥੇ ਵਸ ਰਿਹਾ? ਸੰਤਾਂ ਦੇ ਪਾਸ, ਕਿਉਂਕਿ ਕਰਤਾਰਪੁਰ ਇਹ ਪਰਮੇਸ਼ਰ ਦਾ ਆਪਣਾ ਨਗਰ ਹੈ, ਆਪਣਾ ਘਰ ਹੈ, ਉਹਦੇ ਵਿੱਚ ਵਾਹਿਗੁਰੂ ਆਪ ਰਹਿੰਦਾ ਤੇ ਉਸਦੇ ਪਿਆਰੇ ਸੰਤ ਮਹਾਂਪੁਰਖ ਰਹਿੰਦੇ ਨੇ, ਉਹਨਾਂ ਸੰਤਾਂ ਦੇ ਪਾਸ ਕਰਤਾ ਪੁਰਖ ਵਾਹਿਗੁਰੂ ਆਪ ਵਸਦਾ। ਜਦੋਂ ਆਪਾਂ ਇਤਿਹਾਸਕ ਨਜ਼ਰੀਏ ਤੋਂ ਵਿਚਾਰ ਕਰਦੇ ਹਾਂ, ਕਰਤਾਰਪੁਰ ਇੱਕ ਉਹ ਨਗਰ ਹੈ ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਲਾਹੌਰ ਦੇ ਨੇੜੇ ਰਾਵੀ ਦੇ ਕੰਢੇ ਤੇ ਵਸਾਇਆ ਸੀ। ਉਸ ਨੂੰ ਸੰਗਤਾਂ ਕਰਤਾਰਪੁਰ ਦੇ ਨਾਮ ਦੇ ਨਾਲ ਯਾਦ ਕਰਦੀਆਂ ਨੇ। ਦਾਸ ਨੂੰ ਵੀ 3-4 ਸਾਲ ਹੋ ਗਏ ਨੇ, ਉੱਥੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਸੀ। ਇਸ ਵੇਲੇ ਗੁਰੂ ਮਹਾਰਾਜ ਦੀ ਯਾਦ ਵਿੱਚ ਗੁਰਦੁਆਰਾ ਤੇ ਸੁਸ਼ੋਭਿਤ ਹੈ, ਪਰ ਉਹ ਨਗਰ ਦਾ ਕੋਈ ਖਾਸ ਨਾਮੋ ਨਿਸ਼ਾਨ ਦਿਖਾਈ ਨਹੀਂ ਦਿੰਦਾ। ਉਹਦੇ ਬਾਰੇ ਇਹੀ ਕੁਝ ਸੁਣਨ ਨੂੰ ਮਿਲਿਆ ਹੈ ਵੀ ਕਿਸੇ ਸਮੇਂ ਰਾਵੀ ਦਰਿਆ ਚੜ੍ਹ ਕੇ ਆਇਆ ਸੀ ਤੇ ਉਹ ਸਾਰੇ ਨਗਰ ਨੂੰ ਵਹਾ ਕੇ ਲੈ ਗਿਆ। ਹੁਣ ਗੁਰੂ ਕੀ ਯਾਦ ਤੇ ਅਟਲ ਹੈ, ਪਰ ਉਹ ਨਗਰ ਉੱਥੇ ਹੋਰ ਨਾਮ ਉਹਨਾਂ ਦੇ ਰੱਖੇ ਹੋਏ ਨੇ, ਕੁਛ ਦੂਰੀ ਤੇ ਵਸ ਰਹੇ ਹਨ। ਇਸ ਲਈ ਇੱਕ ਤਾਂ ਉਹ ਕਰਤਾਰਪੁਰ ਨਗਰ ਹੈ, ਦੂਸਰਾ ਇਤਿਹਾਸ ਪੜ੍ਹਿਆ ਪਤਾ ਲੱਗਦਾ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਲੰਧਰ ਦੇ ਨੇੜੇ ਇੱਕ ਸ਼ਹਿਰ ਵਸਾਇਆ ਸੀ, ਉਹਦਾ ਨਾਂ ਵੀ ਕਰਤਾਰਪੁਰ ਹੀ ਰੱਖਿਆ। ਉਹ ਜਲੰਧਰ ਦੇ ਨੇੜੇ ਹੈ। ਜਦੋਂ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਬਿਆਸ ਵੱਲ ਨੂੰ ਆਉਣੇ, ਰਸਤੇ ਵਿੱਚ ਜਲੰਧਰ ਦੇ ਨੇੜੇ ਵੀ ਉਹ ਕਰਤਾਰਪੁਰ ਵਸਦੇ, ਉਹ ਵੀ ਰੱਬ ਦੇ ਨਾਂ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਰਤਾਰਪੁਰ ਨਗਰ ਵਸਾਇਆ ਸੀ। ਤੀਸਰਾ ਇਤਿਹਾਸ ਵਿੱਚ ਇਹ ਵੀ ਲਿਖਿਆ ਮਿਲਦਾ ਹੈ, ਸਿਆਲਕੋਟ ਦੇ ਵਿੱਚ ਇੱਕ ਗੁਰੂ ਨਾਨਕ ਸਾਹਿਬ ਜੀ ਨੇ ਧਰਮਸਾਲ ਬਣਵਾਈ ਸੀ, ਉਸ ਧਰਮਸਾਲਾ ਦਾ ਨਾਂ ਵੀ ਕਰਤਾਰਪੁਰ ਰੱਖਿਆ ਸੀ। ਹੁਣ ਤੱਕ ਇਹ ਗੱਲ ਪ੍ਰਸਿੱਧ ਹੈ, ਪਰ ਇੱਥੇ ਜਿਹੜਾ ਕਰਤਾਰਪੁਰ ਸ਼ਬਦ ਹੈ, ਕੀ ਇਹ ਉਹਨਾਂ ਇਤਿਹਾਸਕ ਅਸਥਾਨਾਂ ਦੇ ਨਾਲ ਸੰਬੰਧਿਤ ਹੈ? ਕਿਉਂਕਿ ਕੁਛ ਵਿਦਵਾਨਾਂ ਨੇ ਇਉਂ ਵੀ ਅਰਥ ਕੀਤਾ ਵੀ ਕਰਤਾਰਪੁਰ ਸ਼ਹਿਰ ਦੇ ਵਿੱਚ ਜਿਹੜਾ ਰਾਵੀ ਕੰਢੇ ਗੁਰੂ ਨਾਨਕ ਸਾਹਿਬ ਜੀ ਨੇ ਵਸਾਇਆ ਸੀ, ਉੱਥੇ ਸੰਤਾਂ ਦੇ ਪਾਸ ਕਰਤਾ ਪੁਰਖ ਵਾਹਿਗੁਰੂ ਆਪ ਵਸ ਰਿਹਾ ਹੈ, ਪਰ ਉਹ ਕਰਤਾ ਪੁਰਖ ਵਾਹਿਗੁਰੂ ਪ੍ਰਤੱਖ ਰੂਪ ਦੇ ਵਿੱਚ ਤਾਂ ਨਹੀਂ ਤੇ ਗੁਰੂ ਨਾਨਕ ਸਰੂਪ ਦੇ ਵਿੱਚ ਵਸ ਰਿਹਾ ਹੈ। ਤੇ ਕਈ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਹੈ ਵੀ ਕਰਤਾਰਪੁਰ ਜਿਹੜਾ ਇਹ ਜਲੰਧਰ ਦੇ ਨੇੜੇ ਸ਼ਹਿਰ ਹੈ, ਇਸ ਕਰਤਾਰਪੁਰ ਦੇ ਵਿੱਚ ਉਹ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਆਪ ਵਸ ਰਿਹਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਪਹਿਲੀ ਬੀੜ ਹੈ, ਜਿਸ ਨੂੰ ਕਰਤਾਰਪੁਰੀ ਬੀੜ ਕਹਿੰਦੇ ਨੇ, ਵੀ ਉਹ ਪੋਥੀ ਪਰਮੇਸ਼ਰ ਕਾ ਥਾਨ ਵੀ ਸ਼ਬਦ ਰੂਪ ਹੋ ਕੇ ਕਰਤਾ ਪੁਰਖ ਵਾਹਿਗੁਰੂ ਵੀ ਉੱਥੇ ਵਸ ਰਿਹਾ ਹੈ ਕਰਤਾਰਪੁਰ ਦੇ ਵਿੱਚ, ਕਿਉਂਕਿ ਹੁਣ ਵੀ ਉਹ ਕਰਤਾਰਪੁਰੀ ਬੀੜ ਉੱਥੇ ਮੌਜੂਦ ਹੈ, ਇਉਂ ਵੀ ਅਰਥ ਕੀਤੇ ਨੇ। ਤੇ ਤੀਜਾ ਅਰਥ ਵੀ ਸਿਆਲਕੋਟ ਦੇ ਵਿੱਚ ਵੀ ਕਰਤਾ ਪੁਰਖ ਧੰਨ ਗੁਰੂ ਨਾਨਕ ਦੇਵ ਮਹਾਰਾਜ ਆਪਣੀ ਗੁਰਸਿੱਖ ਸੰਤਾਂ ਦੇ ਪਾਸ ਵਸ ਰਹੇ ਨੇ। ਇਤਿਹਾਸਕ ਪੱਖ ਤੋਂ ਤਾਂ ਇਹ ਗੱਲਾਂ ਚਲੋ ਮੰਨੀਆਂ ਜਾ ਸਕਦੀਆਂ ਨੇ, ਪਰ ਸਿਧਾਂਤਕ ਪੱਖ ਤੋਂ ਵਿਦਵਾਨਾਂ ਨੇ ਇਸ ਪੰਕਤੀ ਦੇ ਅਰਥ ਇਉਂ ਕੀਤੇ ਨੇ, ਕਰਤਾਰਪੁਰ, ਕਰਤਾਰ ਦਾ ਪੁਰ ਕੀ ਹੈ? ਸਾਧ ਸੰਗਤ। ਇਹ ਸਿਧਾਂਤਕ ਅਰਥ ਹੈ, ਕਰਤਾਰ ਦੀ ਪੁਰੀ ਰੱਬ ਦਾ ਸ਼ਹਿਰ ਇਹ ਸਾਧ ਸੰਗਤ ਹੈ, ਜਿਸ ਨੂੰ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਲੱਖ ਲੱਖ ਸਸੀਅਰ ਪਾਨ ਕਰਨ ਠਰੂਰ ਹੈ। ਇਸੇ ਸਾਧ ਸੰਗਤ ਨੂੰ ਭਗਤ ਕਬੀਰ ਜੀ ਨੇ ਲਿਖਿਆ ਹੈ, ਕਹੋ ਕਬੀਰੇ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਹੈ, ਸਾਧ ਸੰਗਤ ਬੈਕੁੰਠ ਘਰ ਹੈ, ਰੱਬ ਦਾ ਘਰ ਹੈ। ਤੇ ਗੁਰੂ ਮਹਾਰਾਜ ਨੇ ਵੀ ਬਾਣੀ ਵਿੱਚ ਲਿਖਿਆ ਹੈ, ਵਿੱਚ ਸੰਗਤ ਹਰ ਭਰਾ ਵਸੈ ਜੀਓ, ਅਸਲੀ ਸਾਧ ਸੰਗਤ ਹੀ ਰੱਬ ਦਾ ਘਰ ਹੈ, ਨਿਜ ਘਰ ਮੇਰੋ ਸਾਧ ਸੰਗਤ ਹੈ ਨਾਰਦ ਮੁਨ। ਇਸ ਲਈ ਕਰਤਾਰਪੁਰ ਦਾ ਅਰਥ ਹੋ ਗਿਆ ਇਹ ਸਾਧ ਸੰਗਤ, ਰੱਬ ਦੇ ਪਿਆਰਿਆਂ ਦਾ ਸ਼ਹਿਰ ਸਾਧ ਸੰਗਤ, ਉਹਦੇ ਵਿੱਚ ਉਹਨਾਂ ਸੰਤਾਂ ਮਹਾਂਪੁਰਖਾਂ ਦੇ ਪਾਸ ਹਮੇਸ਼ਾ ਵਾਹਿਗੁਰੂ ਪਰਮੇਸ਼ਰ ਆਪ ਵਸ ਰਿਹਾ ਹੈ।
ਰਹਾਉ ਬਿਗਨ ਨ ਕੋ ਲਾਗਤਾ ਗੁਰ ਪੈ ਅਰਦਾਸ,
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਸਾਨੂੰ ਉਪਦੇਸ਼ ਦਿੰਦੇ ਹਨ, ਗੁਰਮੁਖੋ ਜਦੋਂ ਕੋਈ ਵੀ ਕਾਰਜ ਕਰਨਾ ਹੋਵੇ ਤਾਂ ਗੁਰ ਪਹਿ ਅਰਦਾਸ, ਤੁਸੀਂ ਗੁਰੂ ਦੇ ਪਾਸ ਅਰਦਾਸ ਕਰੋ। ਜਦੋਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋਗੇ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇਹ ਸਵਾਰ ਸਤਿਗੁਰ ਸੱਚ ਸਾਖੀਐ, ਤੇ ਗੁਰੂ ਮਹਾਰਾਜ ਵਿੱਚ ਫਿਰ ਜਾਮਨ ਬਣ ਜਾਂਦੇ ਨੇ। ਜਦੋਂ ਤੁਸੀਂ ਗੁਰੂ ਮਹਾਰਾਜ ਦੇ ਚਰਨਾਂ ਦੇ ਪਾਸ ਅਰਦਾਸ ਕਰੋਗੇ, ਵਿਘਨ ਨਾ ਕੋ ਲੱਗਦਾ, ਫਿਰ ਕੋਈ ਕਿਸੇ ਕਿਸਮ ਦਾ ਵਿਘਨ ਨਹੀਂ ਲੱਗਦਾ।
ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀ ਭਗਤਾਂ ਦੀ ਰਾਸ ਪੂੰਜੀ ਹੈ, ਸਿਮਰਨ ਦੀ ਪੂੰਜੀ ਹੈ, ਸ਼ੁਭ ਗੁਣਾਂ ਦੀ ਪੂੰਜੀ ਹੈ, ਰਖਵਾਲਾ ਗੋਬਿੰਦ ਰਾਏ, ਉਹ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਆਪ ਉਸਦਾ ਰਖਵਾਲਾ ਹੁੰਦਾ ਹੈ।
ਤੋਟ ਨਾ ਆਵੇ ਕਦੇ ਮੂਲ ਪੂਰਨ ਭੰਡਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਏ ਸਾਧ ਸੰਗਤ ਦੇ ਵਿੱਚ ਮਹਾਂਪੁਰਖਾਂ ਦੇ ਪਾਸ ਵਾਹਿਗੁਰੂ ਦੇ ਭਗਤੀ ਦੇ ਨਾਮ ਦੇ ਖਜ਼ਾਨੇ ਐਨ ਭਰਪੂਰ ਰਹਿੰਦੇ ਨੇ। ਟੋਟ ਨਾ ਆਵੇ ਕਦੇ ਮੁੱਲ ਉਹਨਾਂ ਦੇ ਵਿੱਚ, ਮੁੱਲੋਂ ਹੀ ਕਦਾਚਿਤ ਭਾਵ ਉੱਕਾ ਹੀ ਉਹਦੇ ਵਿੱਚ ਕਦੇ ਟੋਟ ਨਹੀਂ ਆਉਂਦੀ, ਕਿਉਂਕਿ ਉਹਨਾਂ ਮਹਾਂਪੁਰਖਾਂ ਦੇ ਪਾਸ ਨਾਮ ਬਾਣੀ ਦੇ ਸੇਵਾ ਸਿਮਰਨ ਦੇ ਭਾਵ ਭਗਤੀ ਦੇ ਐਸੇ ਭੰਡਾਰੇ ਭਰੇ ਹੁੰਦੇ ਨੇ, ਉਹਨਾਂ ਦੇ ਵਿੱਚ ਕਦੇ ਟੋਟ ਆਉਂਦੀ ਹੀ ਨਹੀਂ ਹੈ।
ਚਰਨ ਕਮਲ ਮਨ ਤਨ ਬਸੇ ਪ੍ਰਭ ਅਗਮ ਅਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਸ ਅਗਮ ਅਪਾਰ ਸਰੂਪ ਵਾਹਿਗੁਰੂ ਦੇ ਚਰਨ ਕਮਲ ਭਾਵ ਉਸ ਪ੍ਰਭੂ ਦਾ ਨਾਮ ਉਹਨਾਂ ਗੁਰਮੁਖਾਂ ਦੇ ਮਨ ਤੇ ਤਨ ਦੇ ਵਿੱਚ ਵਸ ਜਾਂਦਾ ਹੈ।
ਬਸਤ ਕਮਾਵਤ ਸਭ ਸੁਖੀ ਕਿਛ ਊਨ ਨਾ ਦਿਸੈ,
ਜਾਂ ਬਸੇ ਬਹੁ ਵਚਨ ਦੇ ਵਿੱਚ ਵੀ ਅਰਥ ਹੈ ਉਸ ਅਗਮ ਅਪਾਰ ਸਰੂਪ ਵਾਹਿਗੁਰੂ ਦੇ ਨਾਮ ਰੂਪੀ ਚਰਨ ਕਮਲ ਉਹਨਾਂ ਦੇ ਮਨ ਤੇ ਤਨ ਦੇ ਵਿੱਚ ਵਸ ਜਾਂਦੇ ਹਨ। ਬਸਤ ਕਮਾਵਤ ਸਭ ਸੁਖੀ ਕਿਛ ਊਨ ਨਾ ਦਿਸੈ, ਜੋ ਵੀ ਗੁਰਸਿੱਖ ਮਾਈ ਪਾਈ ਸੰਗਤ ਵਿੱਚ ਵਸਦਾ ਹੈ ਤੇ ਨਾਮ ਦੀ ਕਮਾਈ ਕਰਦਾ ਹੈ ਸਭ ਸੁਖੀ, ਉਹ ਸਾਰੇ ਹੀ ਸੁਖੀ ਹੋ ਜਾਂਦੇ ਨੇ। ਜੋ ਜੋ ਸੰਗਤ ਵਿੱਚ ਰਹਿੰਦੇ ਨੇ, ਕੋਈ ਸੇਵਾ ਸਿਮਰਨ ਦੀ ਕਾਲ ਕਾਲਦੇ ਨੇ, ਉਹ ਸਾਰੇ ਸੁਖੀ ਹੋ ਜਾਂਦੇ ਨੇ। ਕਿਛ ਊਣ ਨਾ ਦਿਸੈ, ਕਿਉਂਕਿ ਸਾਧ ਸੰਗਤ ਦੇ ਵਿੱਚ ਕਿਸੇ ਗੱਲ ਦੀ ਊਣਤਾ ਹੀ ਦਿਸਦੀ ਹੀ ਨਹੀਂ ਹੈ।
ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗਦੀਸੈ,
ਬਈ ਸੰਤਾਂ ਮਹਾਂਪੁਰਖਾਂ ਦੀ ਕਿਰਪਾ ਦਾ ਸਦਕਾ ਸਾਨੂੰ ਉਹ ਪੂਰਨ ਪਰਮੇਸ਼ਰ, ਉਹ ਜਗ ਦੇ ਈਸ਼ਵਰ ਪੂਰਨ ਪਰਮੇਸ਼ਰ ਜੀ ਵੀ ਮਿਲ ਗਏ ਨੇ, ਕਿਉਂਕਿ ਸੰਤ ਰੱਬ ਦੀਆਂ ਸੁਹਾਗਣਾਂ ਨੇ ਜਿਹੜੀਆਂ ਆਪ ਵਾਹਿਗੁਰੂ ਦੇ ਨਾਲ ਮਿਲੀਆਂ ਰਹਿੰਦੀਆਂ, ਤੇ ਉਹਨਾਂ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਸਾਨੂੰ ਵੀ ਉਹ ਵਾਹਿਗੁਰੂ ਪਰਮੇਸ਼ਰ ਜੀ ਮਿਲ ਗਏ ਹਨ ਜੋ ਪੂਰਨ ਸਾਰੇ ਜਗਤ ਦੇ ਈਸ਼ਵਰ ਮਾਲਕ ਹਨ।
ਜੈ ਜੈਕਾਰ ਸਭੈ ਕਰੈ ਸਚ ਥਾਨ ਸੁਹਾਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਹੁਣ ਤੇ ਸਾਰੇ ਲੋਕ ਜੈ ਜੈਕਾਰ ਕਰ ਰਹੇ ਨੇ, ਸੱਚ ਥਾਨ ਸੁਹਾਇਆ, ਇਹ ਜਿਹੜਾ ਸਾਧ ਸੰਗਤ ਰੂਪੀ ਸੱਚਾ ਅਸਥਾਨ ਸਭਨੀਕ ਹੋ ਗਿਆ ਹੈ, ਅਥਵਾ ਸੱਚ ਥਾਨ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜੋ ਰੱਬ ਦਾ ਘਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਵਸਾਇਆ ਹੈ, ਉਹ ਸੱਚਾ ਥਾਨ ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹ ਵੀ ਸੋਭਨੀਕ ਹੋ ਗਿਆ ਹੈ।
ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ, ਅਸੀਂ ਪੂਰਾ ਗੁਰੂ ਪ੍ਰਾਪਤ ਕੀਤਾ, ਉਸ ਪੂਰੇ ਗੁਰੂ ਦੀ ਮਿਹਰ ਦੇ ਨਾਲ। ਜਪ ਨਾਨਕ ਨਾਮ ਨਿਧਾਨ ਸੁਖ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਤੇ ਨਿਧਾਨ ਸੁਖ, ਸਾਰੇ ਸੁਖਾਂ ਦਾ ਖਜ਼ਾਨਾ ਕੀ ਹੈ, ਅਕਾਲ ਪੁਰਖ ਵਾਹਿਗੁਰੂ ਅਸਾਂ ਪ੍ਰਾਪਤ ਕਰ ਲਿਆ ਹੈ।
ਬਿਲਾਵਲ ਮਹੱਲਾ ਪੰਜਵਾਂ, ਹਰ 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 ਆਰਾਧੀਐ ਹੋਈਐ ਆਰੋਗ।
ਹੁਣ ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਦੋਂ ਅਸੀਂ ਸੰਸਾਰ ਵੱਲ ਨਿਗਾਹ ਮਾਰ ਕੇ ਦੇਖਦੇ ਹਾਂ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਹਰ ਆਦਮੀ ਕਿਸੇ ਨਾ ਕਿਸੇ ਰੋਗ ਦੇ ਨਾਲ ਪੀੜਤ ਹੈ। ਇਹਨਾਂ ਰੋਗਾਂ ਸੋਗਾਂ ਤੋਂ ਕਿਵੇਂ ਸਾਡਾ ਛੁਟਕਾਰਾ ਹੋ ਸਕਦਾ ਹੈ? ਤਾਂ ਹਜ਼ੂਰ ਇਸਦਾ ਕੀ ਜਵਾਬ ਦਿੰਦੇ ਨੇ, ਸੰਗਤਾਂ ਪ੍ਰੇਮ ਨਾਲ ਸੁਣੋ। ਹਰ 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 ਆਰਾਧੀਐ ਹੋਈਐ ਆਰੋਗ। ਗੁਰਮੁਖੋ, ਹਰ ਵੇਲੇ ਰਸਨਾ ਕਰਕੇ, ਸਵਾਸ ਸਵਾਸ ਕਰਕੇ ਤੇ ਰੋਮ ਰੋਮ ਕਰਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੀਏ, ਹੋਈਐ ਆਰੋਗ, ਇਹਦੇ ਨਾਲ ਹੀ ਸਾਰੇ ਰੋਗਾਂ ਤੋਂ ਮੁਕਤ ਹੋ ਜਾਈਦਾ ਹੈ।
ਰਾਮ ਚੰਦ ਕੀ ਲਸਤ ਕਾ ਜਿਨ ਮਾਰਿਆ ਰੋਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਰਾਮ ਚੰਦ ਦੀ ਲਸਟਕਾ ਦਾ ਅਰਥ ਹੈ ਲਾਠੀ। ਲਸਟਕਾ ਸੋਟੀ ਨੂੰ ਲਾਠੀ ਨੂੰ ਕਹਿੰਦੇ ਨੇ, ਇਹ ਸੰਸਕ੍ਰਿਤ ਦਾ ਲਫ਼ਜ਼ ਹੈ, ਜਾਂ ਇਸ ਨੂੰ ਵਿਦਵਾਨਾਂ ਨੇ ਦੇਵਨਾਗਰੀ ਦਾ ਲਫ਼ਜ਼ ਵੀ ਮੰਨਿਆ। ਲਸਟਕਾ ਦੇਵਨਾਗਰੀ ਵਿੱਚ ਲਾਠੀ ਨੂੰ ਸੋਟੀ ਨੂੰ ਕਹਿੰਦੇ ਨੇ। ਵੀ ਰਾਮ ਚੰਦਰ ਦੀ ਜਿਹੜੀ ਲਸਟਕਾ ਲਾਠੀ ਹੈ, ਉਹ ਐਸੀ ਇੱਕ ਜਾਦੂ ਦੀ ਛੜੀ ਹੈ ਜਿਨ ਮਾਰਿਆ ਰੋਗ, ਜਿਸ ਨੇ ਬਈ ਸਾਡੇ ਰੋਗ ਨੂੰ ਮਾਰ ਦਿੱਤਾ, ਸਾਡੇ ਰੋਗ ਨੂੰ ਖਤਮ ਕਰ ਦਿੱਤਾ। ਹੁਣ ਇਹ ਜਿਹੜੀ ਪੰਕਤੀ ਹੈ ਨਾ, ਇਹ ਵੀ ਇੱਕ ਗੁਰੂ ਮਹਾਰਾਜ ਨੇ ਐਸਾ ਦ੍ਰਿਸ਼ਟਕੁੰਟ ਵਰਤਿਆ ਹੈ ਜਿਹਦੇ ਬਾਰੇ ਵਿਦਵਾਨਾਂ ਨੇ ਵੱਖੋ ਵੱਖਰੇ ਭਾਵ ਲਏ ਨੇ। ਰਾਮ ਚੰਦ ਕੀ ਲਸ਼ਟਕਾ, ਬਈ ਰਾਮ ਚੰਦਰ ਦੀ ਲਸ਼ਟਕਾ ਕਿਹੜੀ ਹੈ? ਪਹਿਲੀ ਤਾਂ ਗੱਲ ਇਹ, ਬਈ ਕਹਿੰਦੇ ਨੇ ਵੀ ਰਾਮ ਚੰਦਰ ਜੀ ਜਿਹੜੇ ਤ੍ਰੇਤੇ ਯੁੱਗ ਦੇ ਅਵਤਾਰ ਹੋਏ ਨੇ ਔਰ ਉਹ ਰਾਜੀ ਸਨ। ਉਹ ਹੱਥ ਵਿੱਚ ਕਹਿੰਦੇ ਇੱਕ ਛੜੀ ਪਕੜਦੇ ਸਨ, ਇੱਕ ਸੋਟੀ ਪਕੜਦੇ ਸਨ, ਤੇ ਦੱਸਦੇ ਨੇ ਵੀ ਜਦੋਂ ਵੀ ਉਹਨਾਂ ਦੇ ਕੋਈ ਰਾਜ ਦੇ ਵਿੱਚ ਕੋਈ ਮਸਲਾ ਹੁੰਦਾ ਸੀ ਤਾਂ ਉਹ ਛੜੀ ਘੁਮਾਉਂਦੇ ਸਨ। ਉਹ ਛੜੀ ਦੇ ਨਾਲ ਕਹਿੰਦੇ ਵੀ ਆਹ ਗੱਲ ਇਉਂ ਹੋਣੀ ਚਾਹੀਦੀ ਹੈ, ਤੇ ਫਿਰ ਜਿਵੇਂ ਉਹ ਕਹਿੰਦੇ ਸਨ ਉਸੇ ਤਰ੍ਹਾਂ ਉਹ ਗੱਲ ਹੋ ਜਾਂਦੀ ਸੀ। ਉਹ ਰਾਮ ਚੰਦਰ ਜੀ ਦੀ ਲਸ਼ਟਕਾ ਜਿਵੇਂ ਉਹਨਾਂ ਦੇ ਹੱਥ ਵਿੱਚ ਫੜੀ ਸੋਟੀ ਇੱਕ ਸ਼ਕਤੀ ਦਾ ਪ੍ਰਤੀਕ ਸੀ, ਸੱਤਾ ਦਾ ਪ੍ਰਤੀਕ ਸੀ, ਤੇ ਉਹਦੇ ਨਾਲ ਵੀ ਸਾਰਾ ਰੋਗ ਖਤਮ ਹੋ ਜਾਂਦਾ ਸੀ, ਸਾਰੇ ਮਸਲੇ ਹੱਲ ਹੋ ਜਾਂਦੇ ਸਨ। ਇਹ ਵੀ ਭਾਵ ਕੁਛ ਵਿਦਵਾਨਾਂ ਨੇ ਇਸ ਪੰਕਤੀ ਦਾ ਲਿਆ ਹੈ। ਦੂਸਰਾ ਇਹਦੇ ਵਿੱਚ ਸੰਪਰਦਾਇ ਦੇ ਵਿੱਚ ਮਹਾਂਪੁਰਖ ਇਹ ਵੀ ਸੁਣਾਉਂਦੇ ਸਨ, ਰਾਮ ਚੰਦ ਕੀ ਲਸ਼ਟਕਾ ਦਾ ਇੱਥੇ ਇੱਕ ਐਸਾ ਪ੍ਰਸੰਗ ਹੈ। ਕਹਿੰਦੇ ਨੇ ਇੱਕ ਵਾਰੀ ਜਿਹੜਾ ਪ੍ਰਹਿਲਾਦ ਭਗਤ ਹੋਇਆ ਨਾ, ਹਰਨਾਕਸ਼ ਦਾ ਪੁੱਤਰ, ਜਦੋਂ ਬਾਲ ਅਵਸਥਾ ਵਿੱਚ ਸੀ, ਵਾਹਿਗੁਰੂ ਪਰਮੇਸ਼ਰ ਨੇ ਇਹਦੀ ਰੱਖਿਆ ਕੀਤੀ ਤੇ ਇਹਨੂੰ ਆਪਣੇ ਪਿਤਾ ਦਾ ਰਾਜ ਭਾਗ ਵੀ ਮਿਲਿਆ, ਤੇ ਜਦੋਂ ਇਹ ਰਾਜ ਭਾਗ ਦਾ ਮਾਲਕ ਹੋਇਆ ਤੇ ਜਿਹੜੇ ਦੈਂਤ ਬੁੱਧੀ ਵਾਲੇ ਲੋਕ ਸਨ ਉਹ ਇਸ ਨੂੰ ਉਕਸਾਉਣ ਲੱਗ ਪਏ, ਕਹਿਣ ਲੱਗੇ ਤੂੰ ਵੱਡਾ ਰੱਬ ਦਾ ਭਗਤ ਬਣਿਆ ਫਿਰਦਾ, ਉਹਨੇ ਤੇਰੇ ਪਿਤਾ ਨੂੰ ਮਾਰਿਆ ਤੇ ਤੂੰ ਉਹਦਾ ਵੱਡਾ ਭਗਤ ਬਣਿਆ ਫਿਰਦਾ, ਰਾਜਨੀਤੀ ਵਿੱਚ ਇਹ ਗੁਰ ਹੈ ਵੀ ਜਿਹੜਾ ਕਿਸੇ ਦੇ ਪਿਤਾ ਨੂੰ ਮਾਰਦਾ ਹੈ ਤੇ ਜਿਹੜਾ ਆਪਣੇ ਪਿਤਾ ਦਾ ਬਦਲਾ ਨਹੀਂ ਲੈ ਸਕਦਾ ਉਹਨੂੰ ਆਪਣੇ ਪਿਤਾ ਦੇ ਰਾਜ ਦਾ ਹੱਕ ਕੋਈ ਨਹੀਂ ਹੁੰਦਾ। ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕਹਿ ਕੇ ਕਹਿੰਦੇ ਪ੍ਰਹਿਲਾਦ ਦਾ ਮਨ ਉਹਨਾਂ ਨੇ ਬਦਲ ਦਿੱਤਾ, ਕਿਉਂਕਿ ਜਿਹੜੇ ਲੋਕ ਕੀ ਐਸੇ ਚਾਤਰ ਹੁੰਦੇ ਨੇ, ਗੱਲਬਾਤ ਕਰਨ ਦਾ ਐਸਾ ਢੰਗ ਤਰੀਕਾ ਹੁੰਦਾ ਹੈ ਔਰ ਉਹ ਚੰਗੇ ਭਲਿਆਂ ਨੂੰ ਵੀ ਉਹ ਵਿਗਾੜ ਦਿੰਦੇ ਨੇ। ਹੁਣ ਜਦੋਂ ਰਾਮ ਇੱਕ ਪਾਸੇ ਪ੍ਰਹਿਲਾਦ ਵਾਹਿਗੁਰੂ ਦਾ ਭਗਤ ਸੀ ਪਰ ਜਦੋਂ ਰਾਜਾ ਬਣਿਆ ਤੇ ਜਿਹੜੇ ਇਸਦੇ ਵਜ਼ੀਰ ਸਨ ਉਹਨੇ ਐਸਾ ਇਹਦੇ ਮਨ ਨੂੰ ਬਦਲਿਆ ਤੇ ਕਹਿਣ ਲੱਗਾ ਚੰਗਾ, ਫਿਰ ਕਹਿੰਦਾ ਹੁਣ ਮੈਂ ਵੀ ਜਿਸ ਭਗਵਾਨ ਨੇ ਜਿਸ ਪਰਮੇਸ਼ਰ ਨੇ ਮੇਰੇ ਪਿਤਾ ਨੂੰ ਮਾਰਿਆ ਮੈਂ ਹੁਣ ਉਹਦੇ ਕੋਲੋਂ ਬਦਲਾ ਲਵਾਂਗਾ। ਫੌਜਾਂ ਲੈ ਲਈਆਂ ਤੇ ਫੌਜਾਂ ਲੈ ਕੇ ਰੱਬ ਉੱਤੇ ਚੜ੍ਹਾਈ ਕੀਤੀ, ਭਾਲਦਾ ਫਿਰੇ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ, ਮੈਨੂੰ ਪੈਣਕ ਮਿਲ ਜਾਵੇ ਕਿੱਥੇ ਆ ਮੇਰੇ ਪਿਓ ਦਾ ਕਾਤਲ, ਮੈਂ ਉਸਨੂੰ ਛੱਡਾਂਗਾ ਨਹੀਂ, ਮੈਂ ਉਸਨੂੰ ਜਾਨੋਂ ਮਾਰ ਕੇ ਬਦਲਾ ਲਵਾਂਗਾ, ਉਸਨੇ ਮੇਰੇ ਪਿਓ ਨੂੰ ਮਾਰਿਆ ਮੈਂ ਵੀ ਉਹਨੂੰ ਮਾਰਾਂਗਾ। ਇਸ ਤਰ੍ਹਾਂ ਦੀਆਂ ਸ਼ੇਖੀਆਂ ਮਾਰਦਾ ਪ੍ਰਹਿਲਾਦ ਫੌਜਾਂ ਸਣੇ ਇੱਧਰ ਉੱਧਰ ਤੁਰਿਆ ਫਿਰਦਾ। ਵਾਹਿਗੁਰੂ ਪਰਮੇਸ਼ਰ ਨੇ ਸੋਚਿਆ ਇਹਨੂੰ ਹੋ ਕੀ ਗਿਆ, ਹੈ ਤੇ ਭਗਤ ਸੀ, ਫਿਰ ਸੋਚਿਆ ਹੁਣ ਇਹਦਾ ਹੰਕਾਰ ਜਿਹੜਾ ਨਾ, ਹੰਕਾਰ ਦਾ ਰੋਗ ਇਹਦਾ ਦੂਰ ਕਰਨਾ ਚਾਹੀਦਾ। ਉਸ ਵਾਹਿਗੁਰੂ ਪਰਮੇਸ਼ਰ ਨੇ ਇੱਕ ਬਿਰਦ ਬ੍ਰਾਹਮਣ ਦਾ ਰੂਪ ਧਾਰਨ ਕੀਤਾ, ਉਹਨੇ ਆਪਣਾ ਨਾਮ ਰਖਵਾਇਆ ਰਾਮ ਚੰਦਰ, ਤੇ ਉਹ ਜਿਹੜਾ ਬਿਰਦ ਬ੍ਰਾਹਮਣ ਸੀ ਰਾਮ ਚੰਦਰ ਨਾਮ ਰਖਵਾ ਕੇ ਵਾਹਿਗੁਰੂ ਪਰਮੇਸ਼ਰ ਦਾ ਇਹ ਇੱਕ ਕੌਤਕ ਸੀ, ਉਸਦਾ ਇੱਕ ਸੁਆਂਗ ਸੀ। ਜਿੱਧਰੇ ਪ੍ਰਹਿਲਾਦ ਭਗਤ ਫੌਜਾਂ ਨਾਲ ਲੈ ਕੇ ਚੜ੍ਹਾਈ ਕਰਨ ਵਾਸਤੇ ਜਾ ਰਿਹਾ ਸੀ, ਉਹ ਰਸਤੇ ਵਿੱਚ ਜਾ ਕੇ ਖੜਾ ਹੋ ਗਿਆ। ਜਦੋਂ ਰਸਤੇ ਵਿੱਚ ਖੜਾ ਹੋਇਆ ਤੇ ਹੁਣ ਇਹ ਪ੍ਰਹਿਲਾਦ ਫੌਜਾਂ ਸਮੇਤ ਮਾਰੋ ਮਾਰ ਕਰਦਾ ਆ ਰਿਹਾ ਸੀ, ਜਿਹੜੇ ਇਹਦੇ ਮੂਹਰੇ ਸਿਪਾਹੀ ਸਨ, ਅਹਿਲਕਾਰ ਸਨ, ਉਸ ਬਿਰਧ ਬ੍ਰਾਹਮਣ ਨੂੰ ਕਹਿਣ ਲੱਗੇ ਉਹ ਬੁੱਢਿਆ ਪਾਸੇ ਹੋ ਜਾ, ਮਹਾਰਾਜਾ ਪ੍ਰਹਿਲਾਦ ਜੀ ਆ ਰਹੇ ਨੇ। ਉਹ ਅੱਗੋਂ ਕਹਿਣ ਲੱਗਾ ਕਹਿੰਦਾ ਮੈਂ ਬੁੱਢਾ ਹਾਂ, ਆ ਮੇਰੀ ਸੋਟੀ ਹੇਠਾਂ ਡਿੱਗ ਪਈ ਹੈ ਤੇ ਤੁਸੀਂ ਮੇਰੀ ਸੋਟੀ ਕੋਈ ਪਕੜਾ ਦਿਓ। ਇਹ ਹੈ ਸੀ ਵਾਹਿਗੁਰੂ ਦਾ ਕੌਤਕ, ਜਿੰਨੇ ਉਸਦੇ ਅਹਿਲਕਾਰ ਸਨ ਤੇ ਉਹਨਾਂ ਨੇ ਉਹ ਸੋਟੀ ਚੱਕ ਕੇ ਉਸ ਬਿਰਧ ਬ੍ਰਾਹਮਣ ਨੂੰ ਪਕੜਾਉਣੀ ਚਾਹੀ, ਪਰ ਉਹ ਸੋਟੀ ਕੀ ਸੀ, ਉਹ ਤਾਂ ਇੱਕ ਐਸੀ ਜਾਦੂ ਦੀ ਛੜੀ ਸੀ ਤੇ ਉਹ ਕਿਸੇ ਤੋਂ ਚੁੱਕੀ ਨਾ ਜਾਵੇ। ਜਿੰਨੇ ਅਹਿਲਕਾਰ ਸਨ ਉਹ ਸਾਰੇ ਹੰਭ ਗਏ, ਜਿੰਨੇ ਫੌਜ ਦੇ ਜਰਨੈਲ ਸਨ ਉਹ ਵੀ ਜ਼ੋਰ ਲਾ ਹਟੇ, ਉਹਨਾਂ ਤੋਂ ਸੋਟੀ ਨਾ ਚੁੱਕੀ ਗਈ। ਤੇ ਫਿਰ ਅਖੀਰ ਉੱਤੇ ਪ੍ਰਹਿਲਾਦ ਨੇ ਸੋਚਿਆ ਵੀ ਕੀ ਕਾਰਨ ਹੈ, ਇੱਕ ਬੁੱਢੇ ਦੀ ਸੋਟੀ ਨਹੀਂ ਸਾਡੇ ਜਰਨੈਲਾਂ ਤੋਂ ਸੂਰਮਿਆਂ ਤੋਂ ਚੱਕੀ ਜਾਂਦੀ, ਹੋਰ ਇਹ ਕੀ ਕਰਨਗੇ। ਫਿਰ ਆਪ ਹਾਥੀ ਤੋਂ ਹੇਠਾਂ ਉਤਰਿਆ ਤੇ ਜਾ ਕੇ ਉਸਨੇ ਉਹ ਜਦੋਂ ਲਾਠੀ ਨੂੰ ਹੱਥ ਪਾਇਆ ਤੇ ਪ੍ਰਹਿਲਾਦ ਤੋਂ ਵੀ ਉਹ ਲਾਠੀ ਨਾ ਚੁੱਕੀ ਗਈ। ਉਹ ਜਿਹੜਾ ਬਿਰਧ ਬ੍ਰਾਹਮਣ ਸੀ ਉਹ ਕਹਿਣ ਲੱਗਾ ਤੂੰ ਭਗਵਾਨ ਦੇ ਨਾਲ ਖਾਕ ਜੰਗ ਕਰੇਗਾ, ਤੇਥੋਂ ਬੁੱਢੇ ਦੀ ਸੋਟੀ ਤਾਂ ਚੱਕੀ ਨਹੀਂ ਜਾਂਦੀ। ਫਿਰ ਇਹਦਾ ਹੰਕਾਰ ਟੁੱਟਿਆ ਤੇ ਪ੍ਰਹਿਲਾਦ ਨੇ ਉਸਦੇ ਪੈਰੀਂ ਹੱਥ ਲਾਇਆ, ਕਹਿਣ ਲੱਗਾ ਮੇਥੋਂ ਬਹੁਤ ਵੱਡੀ ਭੁੱਲ ਹੋਈ ਹੈ, ਜਿਸ ਰੱਬ ਨੇ ਮੇਰੀ ਰੱਖਿਆ ਕੀਤੀ ਸੀ ਤੇ ਮੈਂ ਉਸ ਰੱਬ ਦਾ ਵੈਰੀ ਬਣ ਬੈਠਾ ਹਾਂ, ਇਸ ਲਈ ਤੂੰ ਮੇਰੇ ਤੇ ਬੜੀ ਮਿਹਰ ਕੀਤੀ ਹੈ ਤੇ ਤੂੰ ਮੈਨੂੰ ਸੁੱਤੇ ਪਏ ਨੂੰ ਜਗਾ ਦਿੱਤਾ ਹੈ, ਮੇਰੇ ਕਵਾੜ ਖੋਲ ਦਿੱਤੇ ਨੇ, ਮੇਰੀਆਂ ਅੱਖਾਂ ਖੋਲ ਦਿੱਤੀਆਂ ਨੇ। ਮੈਂ ਹੁਣ ਰੱਬ ਦੀ ਭਗਤੀ ਕਰਾਂਗਾ, ਮੈਂ ਆਪਣੀਆਂ ਭੁੱਲਾਂ ਬਖਸ਼ਾਵਾਂਗਾ। ਉਸ ਰਾਮ ਚੰਦਰ ਦੀ ਲਾਠੀ ਨੇ ਉਸ ਦੇ ਹੰਕਾਰ ਦੇ ਰੋਗ ਨੂੰ ਖਤਮ ਕੀਤਾ ਸੀ। ਇਹ ਵੀ ਇੱਕ ਪ੍ਰਸੰਗ ਹੈ, ਰਾਮ ਚੰਦ ਕੀ ਲਸ਼ਕਾ ਜਿਨ ਮਾਰਿਆ ਰੋਗ। ਉਸ ਬਿਰਧ ਬ੍ਰਾਹਮਣ ਰਾਮ ਚੰਦਰ ਦੀ ਲਾਠੀ ਨੇ ਵੀ ਉਸ ਜਿਨ ਮਾਰਿਆ ਰੋਗ, ਜਿਸਨੇ ਉਸ ਪ੍ਰਹਿਲਾਦ ਦੇ ਹੰਕਾਰ ਦੇ ਰੋਗ ਨੂੰ ਮਾਰਿਆ ਸੀ। ਹਰ ਜੀ ਉਹ ਹੰਕਾਰ ਨਾ ਪਾਵੇ, ਵੇਦ ਕੂਕ ਸੁਣਾਵੇ। ਇਹ ਵੀ ਪ੍ਰਸੰਗ ਇਹਦੇ ਵਿੱਚ ਪ੍ਰਚਲਿਤ ਹੈ। ਦੂਸਰਾ, ਕੁਛ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਹੈ, ਰਾਮ ਚੰਦ ਕੀ ਲਸ਼ਟਕਾ, ਜਿਹੜਾ ਲਸ਼ਟਕਾ ਪਾਦੇ ਲਾਠੀ ਦਾ ਵਾਚਕ ਹੈ, ਪਰ ਉਹ ਕਹਿੰਦੇ ਨੇ ਲਾਠੀ ਨਾਲ ਰੋਗ ਨਹੀਂ ਦੂਰ ਹੁੰਦਾ, ਰੋਗ ਦੂਰ ਹੁੰਦਾ ਦਵਾਈ ਦੇ ਨਾਲ। ਇਸ ਲਈ ਲਸ਼ਟਕਾ ਦਾ ਅਰਥ ਦਵਾਈ ਹੈ। ਰਾਮ ਚੰਦ ਕੀ ਲਸ਼ਟਕਾ ਵੀ ਵਾਹਿਗੁਰੂ ਪਰਮੇਸ਼ਰ ਦੀ ਵੀ ਜਿਹੜੀ ਭਗਤੀ ਦੀ ਸ਼ਕਤੀ ਹੈ ਉਹ ਇੱਕ ਐਸੀ ਲਸ਼ਟਕਾ ਦਵਾਈ ਹੈ, ਅਥਵਾ ਵਾਹਿਗੁਰੂ ਦੇ ਸਿਮਰਨ ਦੀ ਸ਼ਕਤੀ ਇੱਕ ਐਸੀ ਦਵਾਈ ਹੈ ਜਿਸ ਨੇ ਜੀਵ ਦੇ ਹੋਮੇ ਦੇ ਰੋਗ ਨੂੰ ਮਾਰ ਦਿੱਤਾ। ਇਹ ਅਸਲੀ ਸਿਧਾਂਤਕ ਅਰਥ ਹੈ ਵੀ ਵਾਹਿਗੁਰੂ ਦੀ ਭਗਤੀ ਦੀ ਸ਼ਕਤੀ ਨੇ, ਤੇ ਜਾਂ ਇਹਦਾ ਇਉਂ ਵੀ ਅਰਥ ਹੋ ਸਕਦਾ ਰਾਮ ਚੰਦ ਕੀ ਲਸ਼ਟਕਾ ਵੀ ਵਾਹਿਗੁਰੂ ਪਰਮੇਸ਼ਰ ਦੀ ਲਸ਼ਟਕਾ ਨੇ। ਆਹ ਜਿਹੜੀ ਸਤਿਗੁਰੂ ਦੀ ਬਾਣੀ ਹੈ, ਤੁਰਕੀ ਬਾਣੀ ਹੈ, ਇਹ ਵੀ ਵਾਹਿਗੁਰੂ ਪਰਮੇਸ਼ਰ ਦੀ ਲਾਠੀ ਹੈ, ਇਹ ਵੀ ਰੋਗ ਸੋਗ ਦੂਰ ਕਰਦੀ ਹੈ, ਕਿਉਂਕਿ ਹਜ਼ੂਰ ਨੇ ਬਾਣੀ ਦੀ ਮਹਿਮਾ ਗੁਰਬਾਣੀ ਵਿੱਚ ਹੀ ਬਿਆਨ ਕੀਤੀ ਹੈ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਸਤਿਗੁਰੂ ਦੀ ਬਾਣੀ ਹੈ। ਇਹਨੂੰ ਚਾਹੇ ਸ਼ਕਤੀ ਕਹਿ ਦਿਓ, ਚਾਹੇ ਦਵਾਈ ਕਹਿ ਦਿਓ, ਚਾਹੇ ਲਾਠੀ ਕੁਛ ਵੀ ਕਹਿ ਲਓ, ਇਹ ਵਾਹਿਗੁਰੂ ਪਰਮੇਸ਼ਰ ਦੀ ਤੁਰਕੀ ਬਾਣੀ ਹੈ ਜਿਸ ਨੇ ਇਸ ਜੀਵ ਦੇ ਹੋਮੇ ਦੇ ਰੋਗ ਨੂੰ ਨਾਸ਼ ਕੀਤਾ ਹੈ।
ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਏ ਗੁਰਪੂਰਾ, ਪੂਰਾ ਗੁਰੂ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੈ, ਸਾਨੂੰ ਉਹਦਾ ਨਾਮ ਜਪਣਾ ਚਾਹੀਦਾ ਹੈ, ਨਿਤ ਕੀਚੈ ਭੋਗ, ਤੇ ਨਾਲ ਪਾਈ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਰਸ ਨੂੰ ਭੋਗਣਾ ਚਾਹੀਦਾ ਹੈ।
ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ।
ਵੀ ਅਸੀਂ ਸਾਧ ਸੰਗਤ ਤੋਂ ਕੁਰਬਾਨ ਜਾਂਦੇ ਹਾਂ, ਜੇ ਸਾਧ ਸੰਗਤ ਦੀ ਕਿਰਪਾ ਦੇ ਨਾਲ ਮਿਲਿਆ ਸੰਜੋਗ, ਵਾਹਿਗੁਰੂ ਦੇ ਨਾਲ ਮਿਲਣ ਦਾ ਸੰਜੋਗ ਸਾਨੂੰ ਹਾਸਲ ਹੋਇਆ ਹੈ।
ਜਿਸ ਸਿਮਰਨ ਸੁਖ ਪਾਈਐ ਬਿਨਸੈ ਬਿਯੋਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਆਤਮਕ ਸੁਖ ਪ੍ਰਾਪਤ ਕਰ ਲਈਦਾ ਹੈ, ਤੇ ਬਿਨਸੈ ਵਿਯੋਗ, ਤੇ ਜਿਹੜਾ ਵਾਹਿਗੁਰੂ ਨਾਲੋਂ ਵਿਛੋੜਾ ਪਿਆ ਹੋਇਆ ਹੈ, ਇਹ ਵਿਛੋੜਾ ਵੀ ਨਾਸ਼ ਹੋ ਜਾਂਦਾ ਹੈ।
ਨਾਨਕ ਪ੍ਰਭ ਸਰਣਾਗਤੀ ਕਰਨ ਕਾਰਨ ਜੋਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਹਾਂ, ਕਰਨ ਕਾਰਨ ਜੋਗ, ਜੋ ਵਾਹਿਗੁਰੂ ਸਾਰੇ ਕਾਰਨਾਂ ਨੂੰ ਕਰਨ ਵਾਸਤੇ ਯੋਗ ਸਮਰੱਥ ਹੈ। ਜਿੰਨੇ ਵੀ ਸਾਧਾਰਨ ਤੇ ਅਸਾਧਾਰਨ ਕਾਰਨ ਨੇ, ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਆਪ ਬਈ ਉਹ ਕਰਨ ਲਈ ਸਮਰੱਥ ਹੈ। ਸਭ ਕੁਝ ਉਹ ਵਾਹਿਗੁਰੂ ਪਰਮੇਸ਼ਰ ਆਪ ਕਰਨ ਵਾਲਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਿਸ ਸਿਮਰਨ ਸੁਖ ਪਾਈਐ ਬਿਨਸੈ ਬਿਯੋਗ, ਨਾਨਕ ਪ੍ਰਭ ਸਰਣਾਗਤੀ ਕਰਨ ਕਾਰਨ ਜੋਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।